ਦੀਪਕ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਸਾਡੇ ਇੱਥੇ ਵੋਟਾਂ ਹੋ ਗਈਆਂ ਅਤੇ ਮੈਜੋਰਿਟੀ ਕਿਸੇ ਦੀ ਵੀ ਨਹੀਂ ਬਣੀ। 172 ਸੀਟਾਂ ਚਾਹੀਦੀਆਂ ਸੀ ਮੈਜੋਰਿਟੀ ਵਾਸਤੇ, ਪਰ ਲਿਬਰਲ ਪਾਰਟੀ ਜਿਹੜੀ 2 ਮਹੀਨੇ ਪਹਿਲਾਂ ਤੱਕ ਲੱਗਦਾ ਇਹ ਸੀ ਕਿ ਇਹ ਬਿਲਕੁਲ ਹੀ ਕਿਤੇ 3 ਨੰਬਰ ਦੀ ਪਾਰਟੀ ਬਣ ਕੇ ਨਾ ਰਹਿ ਜਾਵੇ, ਉਹ ਦੁਬਾਰਾ ਤੋਂ ਹੁਣ ਮਾਈਨੋਰਿਟੀ, 4 ਸੀਟਾਂ ਪਿੱਛੇ ਨੇ ਮੈਜੋਰਿਟੀ ਤੋਂ। ਸੋ ਮਾਰਕ ਕਾਰਨੀ ਦੀ ਅਗਵਾਈ ਹੇਠ ਲਿਬਰਲ ਪਾਰਟੀ ਨੇ ਬੜਾ ਜ਼ਬਰਦਸਤ ਪ੍ਰਦਰਸ਼ਨ ਆਪਣਾ ਮੂਹਰੇ ਰੱਖਿਆ।
ਬਿਲਕੁਲ ਜੀ, ਮੈਨੂੰ ਲੱਗਦਾ ਕਿ ਇਸ ਮਾਮਲੇ 'ਤੇ ਲਿਬਰਲ ਪਾਰਟੀ ਨੂੰ ਜਿੱਥੇ ਵੋਟਰਾਂ ਦਾ ਧੰਨਵਾਦ ਕਰਨਾ ਬਣਦਾ, ਉੱਥੇ ਟਰੰਪ ਦਾ ਧੰਨਵਾਦ ਕਰਨਾ ਬਣਦਾ ਕਿ ਜੇਕਰ ਟਰੰਪ ਦਾ ਉਹ ਟੈਰਿਫ ਵਾਲਾ ਮਸਲਾ ਨਾ ਆਇਆ ਹੁੰਦਾ ਅਤੇ ਇਹਨਾਂ ਨੇ ਉਸ ਨੂੰ ਜੰਗ ਦਾ ਮਸਲਾ ਨਾ ਬਣਾਇਆ ਹੁੰਦਾ, ਕੈਨੇਡਾ ਦੀ ਹੋਂਦ ਦਾ ਮਸਲਾ ਨਾ ਬਣਾਇਆ ਹੁੰਦਾ, ਤਾਂ ਸ਼ਾਇਦ ਕਾਰਨੀ ਹੋ ਰਹੀ ਅਤੇ ਲਿਬਰਲ ਪਛੜ ਜਾਂਦੇ, ਕਿਉਂਕਿ ਕੰਜ਼ਰਵੇਟਿਵ ਗਰੰਟਡ ਮੰਨ ਕੇ ਚੱਲ ਰਹੀ ਸੀ, ਜਿਵੇਂ ਪੰਜਾਬ 'ਚ ਜਾਂ ਹਰਿਆਣਾ 'ਚ ਕਾਂਗਰਸ ਮੰਨ ਕੇ ਚੱਲਦੀ ਹੈ ਕਿ ਆਪਾਂ ਤਾਂ ਆਏ ਖੜੇ ਹਾਂ, ਕੋਈ ਜ਼ਿਆਦਾ ਲੋੜ ਹੀ ਨਹੀਂ ਕਰਨ ਦੀ, ਉਸ ਭਰਮ ਭੁਲੇਖੇ 'ਚ ਉਹ ਰਹਿ ਗਏ ਅਤੇ ਇੱਧਰ ਲਿਬਰਲ ਗੱਡੀ ਕੱਢ ਕੇ ਲੈ ਗਏ। ਸੋ ਠੀਕ ਹੈ ਜੀ, ਮਤਲਬ ਕਿ ਕਾਰਨੀ ਹੋਰਾਂ ਨੂੰ ਮੁਬਾਰਕ ਹੈ ਅਤੇ ਲੱਗਦਾ ਕਿ ਉਹ ਜਿਵੇਂ ਭਾਰਤ ਨੂੰ ਕਿਸੇ ਸਮੇਂ ਆਰਥਿਕ ਤੌਰ ਦੇ ਉੱਤੇ ਮੰਨਿਆ ਸੀ ਕਿ ਮਨਮੋਹਨ ਸਿੰਘ, ਉਸੇ ਤਰ੍ਹਾਂ ਇਹਨਾਂ ਨੇ ਉਹ ਭੂਮਿਕਾ ਨਿਭਾਈਆਂ ਹੋਈਆਂ ਨੇ ਵਰਲਡ ਬੈਂਕ ਵਗੈਰਾ 'ਚ। ਸੋ ਕੀ ਇਹ ਉਸ ਤਰ੍ਹਾਂ ਕੈਨੇਡਾ ਨੂੰ ਮੁੜ ਕੇ ਆਰਥਿਕ ਤੌਰ 'ਤੇ ਮਜ਼ਬੂਤ ਕਰ ਪਾਉਣਗੇ? ਔਰ ਇਹਨਾਂ ਦਾ ਦਾਅਵਾ ਵਾਅਦਾ ਵੀ ਹੈ ਕਿ ਭਾਰਤ ਨਾਲ ਵੀ ਰਿਸ਼ਤੇ ਮੈਂ ਸੁਖਾਵੇਂ ਕਰਾਂਗਾ, ਉਹਦੀ ਵੀ ਆਸ ਕਰਦੇ ਹਾਂ ਜੀ।
ਜੀ 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 ਕਿਉਂਕਿ ਜੇ ਅਮਰੀਕਾ ਤੋਂ ਆਪਣੀ ਇਕਨੋਮੀ ਨੂੰ ਡਿਟੈਚ ਕਰਕੇ ਤੁਸੀਂ ਹੋਰ ਵੱਡੀਆਂ ਮੰਡੀਆਂ ਦੇ ਨਾਲ ਜੋੜਨਾ ਆਪਣੇ ਆਪ ਨੂੰ, ਤਾਂ ਜਿਹੜੇ ਬਾਕੀ ਮੁਲਕਾਂ ਦੇ ਨਾਲ ਇਸ ਵੇਲੇ ਫੋਰਨ ਪਾਲਿਸੀ ਕਰਕੇ ਜੋ ਡਿਪਲੋਮੈਟਿਕ ਰੱਫੜ ਪਏ ਨੇ, ਭਾਵੇਂ ਉਹ ਚਾਈਨਾ ਹੈ ਭਾਵੇਂ ਉਹ ਭਾਰਤ ਹੈ, ਉਹ ਜਿਹੜੇ ਰਿਸ਼ਤੇ ਨੇ ਉਹ ਸਾਜ਼ਗਾਰ ਕਰਨੇ ਪੈਣਗੇ
ਜੀ।
ਜੀ ਦੇਖੋ,
ਉਹ ਵੀ ਕਰਨੇ ਪੈਣਗੇ ਅਤੇ ਬਾਕੀ ਜਿਹੜਾ ਪਾਣੀ ਵਾਲੇ ਮਸਲੇ ਬਣਦੇ ਜਾ ਰਹੇ ਨੇ, ਹੈ ਨਾ, ਉਹ ਸਾਰੇ ਮਸਲਿਆਂ ਦੇ ਉੱਤੇ ਵੀ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਚੁਣੌਤੀਆਂ ਨੇ। ਸੋ ਕੈਨੇਡਾ ਉਹਰੇ ਕਾਫੀ ਚੁਣੌਤੀਆਂ ਨੇ, ਉਹਨਾਂ ਨਾਲ ਲਿਬਰਲ ਨੂੰ 2-4 ਹੋਣਾ ਪਏਗਾ, ਉਹਰੇ ਵਾਕਫ ਨੇ ਲਗਾਤਾਰ ਸਰਕਾਰ ਚਲਾਉਂਦੇ ਆ ਰਹੇ ਨੇ, ਅੰਦਰ ਖਾਸ ਕਰਕੇ ਜਾਣਦੇ ਨੇ, ਪਰ ਸਾਹਮਣੇ ਤੋਂ ਵਿਰੋਧੀ ਧਿਰ ਕਾਫੀ ਤਕੜੀ ਹੈ ਅਤੇ ਕੰਜ਼ਰਵੇਟਿਵ ਟੱਕਰ ਤਾਂ ਦਿੰਦੀ ਰਹੇਗੀ ਨਾ, ਸਵਾਲ ਜਵਾਬ ਤਾਂ ਹੁੰਦੇ ਰਹਿਣਗੇ। ਐਨਡੀਪੀ ਫਿਰ ਪਿਛਲੀ ਵਾਰ ਵਾਲੀ ਭੂਮਿਕਾ 'ਚ।
ਹਾਂਜੀ, ਭਾਵੇਂ ਸੀਟਾਂ ਘੱਟ ਗਈਆਂ, ਐਨਡੀਪੀ ਦੇ ਖੁਦ ਦੇ ਲੀਡਰ ਹਾਰ ਗਏ, ਕੰਜ਼ਰਵੇਟਿਵ ਦੇ ਵੀ ਲੀਡਰ ਹਾਰ ਗਏ ਜਿਨ੍ਹਾਂ ਤੋਂ ਪ੍ਰਧਾਨ ਮੰਤਰੀ ਬਣਨ ਦੀ ਆਸ ਸੀ, ਆਪਣੀ ਸੀਟ ਹਾਰ ਗਏ ਨੇ। ਪਰ ਦੇਖਦੇ ਹਾਂ ਜੀ ਕਹਾਣੀ ਕਿਹੜੇ ਪਾਸੇ ਨੂੰ, ਸਰਕਾਰ ਕਿਹੜੇ ਪਾਸੇ ਨੂੰ ਜਾਂਦੀ ਹੈ, ਕਿਵੇਂ ਅੱਗੇ ਗੱਡੀ ਤੁਰਦੀ ਆ। ਦੀਪਕ ਜੀ, ਜਿਹੜੀਆਂ ਹੁਣ ਤੁਹਾਡੇ ਤੋਂ ਅਸੀਂ ਖਬਰਾਂ ਜਾਣਨੀਆਂ ਨੇ, ਇਹ ਦੱਸਿਓ ਇਹ ਕਿਹੜੀ ਥਾਂ 'ਤੇ ਹੋਇਆ ਕਿ 7ਵੀਂ ਜਮਾਤ ਦੀ ਇੱਕ ਵਿਦਿਆਰਥਣ ਝੋਲੇ ਦੇ ਵਿੱਚ ਰਿਵੋਲਵਰ ਪਾ ਲਿਆ ਜੀ?
ਵਿਜੇ ਜੀ, ਇਹ ਬਹੁਤ ਫਿਕਰਮੰਦੀ ਵਾਲੀ ਖਬਰ ਹੈ ਅਸਲ 'ਚ
ਜੀ।
ਮੈਂ ਇਸ ਤੋਂ ਪਹਿਲਾਂ ਕਿ ਆਹ ਖਬਰ ਤੁਹਾਡੇ ਨਾਲ ਸਾਂਝੀ ਕਰਾਂ ਕਿ ਇੱਕ 7ਵੀਂ ਜਮਾਤ ਦੀ ਬੱਚੀ ਆਪਣੇ ਸਕੂਲ ਵਾਲੇ ਬੈਗ 'ਚ, ਸਕੂਲ ਵਾਲੇ ਝੋਲੇ 'ਚ ਰਿਵਾਲਵਰ, ਉਹ ਵੀ ਪਿਓ ਦਾ ਲਾਇਸੈਂਸੀ ਰਿਵਾਲਵਰ ਪਾ ਕੇ ਲਿਆਈ
ਜੀ।
ਅੱਜ ਤੋਂ ਮਤਲਬ ਕਿ 15 ਕੁ ਸਾਲ ਪਹਿਲਾਂ, ਸੰਨ 2010 ਦੇ ਵਿੱਚ ਇੱਕ ਖਬਰ ਮੇਰੇ ਨਜ਼ਰਸਾਨੀ ਪਈ ਅਤੇ ਉਹਨਾਂ ਦਿਨਾਂ 'ਚ ਮੈਂ ਬਲੌਗ ਲਿਖਦਾ ਹੁੰਦਾ ਸੀ ਅਤੇ ਮੈਂ ਬਲੌਗ 'ਤੇ ਇੱਕ ਖਬਰ ਦੇ ਹਵਾਲੇ ਨਾਲ ਇੱਕ ਮਿੰਨੀ ਆਰਟੀਕਲ ਲਿਖਿਆ ਜਿਹਦਾ ਸਿਰਲੇਖ ਸੀ, ਅਸੀਂ ਹੀ ਪਾਈ ਹੈ ਕਿਤਾਬਾਂ ਵਾਲੇ ਝੋਲੇ 'ਚ ਦਾਰੂ ਦੀ ਬੋਤਲ
ਜੀ।
ਪੰਜਾਬ ਦੇ ਜਗਰਾਓਂ ਦਾ ਇੱਕ ਪਿੰਡ ਹੈ ਸ਼ੇਰਪੁਰ ਕਲਾਂ, ਸ਼ੇਰਪੁਰ ਕਲਾਂ ਦੇ ਸੀਨੀਅਰ ਸੈਕੰਡਰੀ ਸਕੂਲ ਦੀ 9ਵੀਂ ਜਮਾਤ ਦੀ ਇੱਕ ਬੱਚੀ ਦੇ ਬੈਗ 'ਚੋਂ ਅੰਗਰੇਜ਼ੀ ਸ਼ਰਾਬ ਦੀ ਬੋਤਲ ਫੜ ਹੋਈ ਸੀ ਉਸ ਸਮੇਂ, ਅਤੇ ਉਹਦੀ ਬੋਤਲ ਖਾਲੀ ਸੀ ਅਤੇ ਬੱਚੀ ਡਿੱਕ ਡੋਲੇ ਖਾ ਰਹੀ ਸੀ, ਅਤੇ ਕਿਹਾ ਗਿਆ ਜੀ ਕਿ ਉਹ ਇੱਕ ਖਾਲੀ ਕਲਾਸਰੂਮ 'ਚ ਜਾ ਕੇ ਚੋ ਪੀ ਕੇ ਆਈ ਆ, ਘਰੋਂ ਲੈ ਕੇ ਆਈ ਸੀ, ਅੱਧੀ ਬੋਤਲ 'ਚ ਹੈਗੀ ਆ, ਇੱਕ ਮੁੰਡਾ ਵੀ ਨਾਲ ਸੀ। ਜਦੋਂ ਮੁੰਡਾ ਚੈੱਕ ਚੁੱਕ ਕੀਤਾ, ਕਹਿੰਦੇ ਮੁੰਡਾ ਤਾਂ ਨਹੀਂ ਡਰਿੰਕ ਕੀਤੀ ਹੋਈ ਜੀ, ਇਕੱਲੀ ਕੁੜੀ ਨੇ ਡਰਿੰਕ ਕੀਤੀ ਹੋਈ ਆ, ਪਰ ਉਹ ਦੋਵੇਂ ਬੱਚੇ ਸਕੂਲ 'ਚੋਂ ਕੱਢਤੇ। ਮੈਂ ਉਸ ਸਮੇਂ ਲੇਖ ਲਿਖਿਆ ਸੀਗਾ ਕਿ ਇਹ ਬੋਤਲ ਬੱਚੀ ਨਹੀਂ ਲੈ ਕੇ ਆਈ, ਅਸੀਂ ਪਾਈ ਹੈ ਇਹਦੇ ਝੋਲੇ 'ਚ, ਇਹਦੇ ਲਈ ਅਸੀਂ ਸਿਸਟਮ ਸਮਾਜ ਜ਼ਿੰਮੇਵਾਰ ਹੈ
ਜੀ।
ਕੀ ਉਹਨਾਂ ਬੱਚਿਆਂ ਨੂੰ ਸਕੂਲ 'ਚੋਂ ਕੱਢ ਕੇ ਉਸ ਸਮੇਂ ਮਸਲਾ ਹੱਲ ਹੋ ਗਿਆ ਸੀ? ਜਦੋਂ ਅਸੀਂ ਸ਼ਰਾਬ ਨੂੰ ਆਪਣਾ ਸਟੇਟਸ ਸਿੰਬਲ ਬਣਾ ਲਿਆ, ਜਦੋਂ ਅਸੀਂ ਨਸ਼ੇ ਨੂੰ ਆਪਣੇ ਘਰਾਂ 'ਚ ਵਾੜ ਲਿਆ, ਅਸੀਂ ਪ੍ਰੋਗਰਾਮਾਂ, ਵਿਆਹਾਂ, ਸ਼ਾਦੀਆਂ ਦਾ ਉਹਨੂੰ ਹਿੱਸਾ ਬਣਾ ਲਿਆ, ਜਵਾਕਾਂ ਦੇ ਹੱਥੋਂ ਮੰਗਾਉਣ ਫੜਾਉਣ ਲੱਗ ਪਏ, ਪੀਣ ਪੜਾਉਣ ਲੱਗ ਪਏ, ਅਤੇ ਉਹ ਫਿਰ ਬੱਚਿਆਂ ਨੂੰ ਜੈਨੂਨ ਲੱਗਦਾ ਕਿ ਚੀਜ਼ ਜੈਨੂਨ ਹੈ
ਜੀ।
ਸੋ ਇਹ ਉਸ ਪ੍ਰਕਿਰਿਆ 'ਚੋਂ ਮੇਰਾ ਇਹ ਸਵਾਲ ਸੀਗਾ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ 2010 ਦੀ ਉਹ ਘਟਨਾ ਜਾਂ ਅਜਿਹੀਆਂ ਉਸ ਸਮੇਂ ਦੀਆਂ ਘਟਨਾਵਾਂ ਜਦੋਂ ਬੱਚੇ ਇਹਨਾਂ ਚੀਜ਼ਾਂ ਵੱਲ ਪ੍ਰੇਰਿਤ ਹੋ ਰਹੇ ਸੀ, ਜੇ ਅਸੀਂ ਉਸ ਸਮੇਂ ਜਾਗੇ ਹੁੰਦੇ ਤਾਂ ਅੱਜ 2025 'ਚ ਨਸ਼ੇ ਕਾਰਨ ਪੰਜਾਬ ਦੇ ਮਰਨ ਵਾਲੇ ਨੌਜਵਾਨਾਂ ਨੂੰ ਬਜ਼ੁਰਗ ਮੋਢਿਆਂ ਰਾਹੀਂ ਸ਼ਮਸ਼ਾਨ ਨਾਲ ਲਿਜਾਣਾ ਪੈਂਦਾ। ਸੋ ਉਸੇ ਸਥਿਤੀ 'ਚ ਮੈਂ ਅੱਜ ਇਹ 2025 ਵਾਲੀ ਖਬਰ ਦੇਖ ਰਿਹਾ
ਜੀ
ਕਿ ਕੀ ਅੱਜ ਤੋਂ 15 ਸਾਲ ਬਾਅਦ ਦ੍ਰਿਸ਼ ਬਿਲਕੁਲ ਬਦਲਿਆ ਹੋਊਗਾ, ਆਮ ਹੋ ਜਾਣਗੇ ਬੱਚਿਆਂ ਦੇ ਹੱਥਾਂ 'ਚ ਰਿਵਾਲਵਰ, ਹਥਿਆਰ ਪੰਜਾਬ ਦੇ ਵਿੱਚ, ਇਹਦਾ ਮਤਲਬ ਇਹ ਪੰਜਾਬ ਦੇ ਅੰਮ੍ਰਿਤਸਰ ਦੇ ਭਿੱਖੀ ਪਿੰਡ ਦੇ ਨਾਲ ਸੰਬੰਧਿਤ ਖਬਰ ਹੈ। ਭਿੱਖੀ ਪਿੰਡ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ ਜਵਾਕੜੀ, ਉੱਥੋਂ ਦਾ ਇੱਕ ਸਥਾਨਕ ਸਕੂਲ ਹੈ, ਤੇ ਉਹ ਸਕੂਲ ਦੀ ਇੱਕ ਜਵਾਕੜੀ ਸੱਤਵੀਂ ਜਮਾਤ ਦੇ ਵਿੱਚ ਪੜ੍ਹਦੀ ਆ, 12-13 ਸਾਲ ਉਹਦੀ ਉਮਰ ਹੋਏਗੀ। ਉਹ ਬੱਚੀ ਆਪਣੇ ਨਾਲ ਆਪਣੇ ਪਿਓ ਦਾ ਰਿਵਾਲਵਰ ਚੱਕ ਲਿਆਈ ਤੇ ਸਕੂਲ 'ਚ ਲਿਆਈ। ਹੁਣ ਸਾਨੂੰ ਨਹੀਂ ਪਤਾ ਕਿ ਉਹਦੇ ਪਿੱਛੇ ਮਨਸ਼ਾ ਕੀ ਸੀ, ਉਹ ਦਿਖਾਉਣ ਨੂੰ ਲਿਆਈ, ਪ੍ਰਗਟਾਉਣ ਨੂੰ ਲਿਆਈ, ਕਿਸੇ ਨੂੰ ਡਰਾਉਣ ਨੂੰ ਲਿਆਈ
ਜੀ।
ਇਹ ਘਟਨਾ ਲੰਘ ਗਈ, ਇਹ 26 ਅਪ੍ਰੈਲ ਦੀ ਘਟਨਾ ਹੈ ਜੀ। 26 ਅਪ੍ਰੈਲ ਦੀ ਇਸ ਸਾਰੀ ਕਾਰਵਾਈ ਤੋਂ ਬਾਅਦ ਜਿਹੜਾ ਮਾਪਿਆਂ ਦਾ ਇੱਕ ਵਟਸਐਪ ਗਰੁੱਪ ਬਣਿਆ ਹੁੰਦਾ ਉਹਦੇ ਵਿੱਚ ਇੱਕ ਚਰਚਾ ਤੁਰਦੀ ਹੈ, ਕਿਉਂਕਿ ਜਿਹੜੇ ਬੱਚਿਆਂ ਨੂੰ ਉਹਦੇ ਬਾਰੇ ਪਤਾ ਲੱਗੇਗਾ ਉਹਨਾਂ ਨੇ ਕਿਸੇ ਨਾ ਕਿਸੇ ਨੇ ਜਾ ਕੇ ਆਪਣੇ ਘਰੇ ਪੇਰੈਂਟਸ ਨਾਲ ਗੱਲ ਕੀਤੀ ਹੋਏਗੀ
ਜੀ।
ਤੇ ਪੇਰੈਂਟਸ ਨੇ ਉਸ ਗਰੁੱਪ 'ਚ ਸਵਾਲ ਪਾਇਆ ਹੋਗਾ, ਸਵਾਲ 'ਤੇ ਉਹ ਗੱਲ ਤੁਰਦੀ ਰਹੀ, ਤੁਰਦੇ ਤੁਰਾਉਂਦੇ ਉਹ ਗੱਲ ਉਸ ਖੇਤਰ ਦੇ DSP ਤੱਕ ਪਹੁੰਚ ਗਈ ਤੇ DSP ਨੇ ਇਸ ਵਟਸਐਪ ਗਰੁੱਪ ਦੇ ਹਵਾਲੇ ਨਾਲ ਪ੍ਰਿੰਸੀਪਲ ਨਾਲ ਸੰਪਰਕ ਸਾਧਿਆ। ਪ੍ਰਿੰਸੀਪਲ ਨੇ ਫਿਰ ਗੱਲ ਕਬੂਲੀ ਕਿ ਹਾਂਜੀ ਬਿਲਕੁਲ ਇਹ ਘਟਨਾ ਹੋਈ ਹੈ
ਜੀ।
ਤੇ DSP ਨੇ ਕਿਹਾ ਵੀ ਤੁਸੀਂ ਸਾਡੇ ਧਿਆਨ 'ਚ ਕਿਉਂ ਨਹੀਂ ਲਿਆਂਦਾ। ਆਖਿਰ ਪ੍ਰਿੰਸੀਪਲ ਨੇ ਲਿਖਤੀ ਸ਼ਿਕਾਇਤ ਦਿੱਤੀ, ਉਸ ਸ਼ਿਕਾਇਤ ਦੇ ਆਧਾਰ 'ਤੇ ਉਸ ਬੱਚੀ ਦੇ ਪਿਤਾ ਦੇ ਖਿਲਾਫ ਆਰਮਜ਼ ਐਕਟ ਦੀ ਧਾਰਾ 25-30 ਤੇ ਭਾਰਤ ਦੀ ਜਿਹੜੀ ਸਾਡੀ ਨਿਆਂ ਦੀ ਧਾਰਾ 288 ਉਹਦੇ ਤਹਿਤ ਮਾਮਲਾ ਦਰਜ ਹੋ ਗਿਆ। ਹੁਣ ਸਵਾਲ ਇਹ ਹੈ, 2010 ਵਾਲਾ ਸਿਰਲੇਖ ਅੱਜ ਵੀ ਜਿਉਂਦਾ
ਜੀ
ਕਿ ਕਿਤਾਬਾਂ ਵਾਲੇ ਚੋਲੇ 'ਚ ਕਿਸ ਨੇ ਪਾਇਆ ਰਿਵਾਲਵਰ, ਕੀ ਅਸੀਂ ਉਹ ਪਾਇਆ? ਅੱਜ ਹਥਿਆਰ ਕਲਚਰ ਨੂੰ, ਗਨ ਕਲਚਰ ਨੂੰ, ਜਿਵੇਂ ਫਿਲਮਾਂ 'ਚ, ਜਿਵੇਂ ਟੈਲੀਵਿਜ਼ਨ 'ਤੇ ਪ੍ਰੋਗਰਾਮਾਂ 'ਚ, ਨਾਟਕਾਂ 'ਚ, ਗਾਣਿਆਂ 'ਚ, ਹੈ ਨਾ, ਜਾਂ ਸਾਡੇ ਨਾਮੀ ਗ੍ਰਾਮੀ ਲੋਕ ਜਿਵੇਂ ਬਾਉਂਸਰ ਰੱਖ, ਸਿਕਿਉਰਿਟੀ ਰੱਖ, ਉਹ ਪ੍ਰਗਟਾਵਾ ਸੋਸ਼ਲ ਮੀਡੀਆ 'ਤੇ ਉਹਦੀਆਂ ਰੀਲਾਂ, ਕਿ ਇਹ ਚੀਜ਼ਾਂ ਉੱਧਰ ਨੂੰ ਲੈ ਕੇ ਜਾ ਰਹੀਆਂ ਬੱਚਿਆਂ ਨੂੰ, ਜਾਂ ਹਰ ਘਰ ਦੇ ਵਿੱਚ ਪੰਜਾਬ 'ਚ ਅੱਜ ਤੱਕ 4 ਲੱਖ ਦੇ ਕਰੀਬ ਲਸੰਸੀ ਹਥਿਆਰ ਹੈ
ਜੀ,
ਅਤੇ ਇਹ ਸਾਰਾ ਘਰਾਂ 'ਚ ਜਦੋਂ ਪ੍ਰਦਰਸ਼ਨ ਹੁੰਦਾ ਹੈ ਲੋਕ ਲਾ ਕੇ ਲੈ ਕੇ ਜਾਂਦੇ ਨੇ, ਬੱਚੇ ਨੂੰ ਕਹਿੰਦੇ ਨੇ ਰੱਖੀ ਉੱਥੇ ਦਰਾਜ 'ਚੋਂ ਕੱਢ ਕੇ ਫੜਾ ਦੇ ਰੱਖਦੇ, ਕੀ ਉੱਥੋਂ ਹੈ? ਸੋ ਇਹ ਸਵਾਲ 2010 'ਚ ਸੀਗਾ ਕਿ ਕਿਤਾਬਾਂ ਵਾਲੇ ਝੋਲੇ 'ਚ ਅਸੀਂ ਪਾਈ ਹੈ ਦਾਰੂ ਦੀ ਬੋਤਲ, ਅਤੇ ਅੱਜ 2025 'ਚ ਆਪਾਂ ਉਹੀ ਸਵਾਲ ਦੁਹਰਾ ਰਹੇ ਹਾਂ ਕਿ ਕਿਤਾਬਾਂ ਵਾਲੇ ਝੋਲੇ 'ਚ ਅਸੀਂ ਪਾਇਆ ਹੈ ਰਿਵਾਲਵਰ, ਇਹ ਸੋਚਣ ਦੀ ਲੋੜ
ਜੀ। ਜੀ ਦੀਪਕ ਜੀ, ਇਹ ਦੱਸਿਓ, ਹੁਣ ਸਾਨੂੰ ਪਤਾ ਵੀ ਸੋਸ਼ਲ ਮੀਡੀਆ ਸਾਈਟਸ ਦੇ ਉੱਪਰ ਲੋਕ ਬਹੁਤ ਜ਼ਿਆਦਾ ਸਮਾਂ ਬਿਤਾਉਂਦੇ ਨੇ, ਇਹ ਸਾਈਟਸ ਡਿਜ਼ਾਇਨ ਵੀ ਇਸ ਹਿਸਾਬ ਨਾਲ ਹੋਈਆਂ ਨੇ ਕਿ ਜਿਹੜਾ ਬੰਦਾ ਇੱਕ ਵਾਰੀ ਆ ਗਿਆ ਉਹਨੂੰ ਇਸ ਹਿਸਾਬ ਦਾ ਮਟੀਰੀਅਲ ਫੀਡ ਕਰਦੇ ਰਹੋ ਵੀ ਅਗਲਾ ਜਾਵੇ ਨਾ, ਜਾਂ ਜੇ ਚਲਾ ਵੀ ਗਿਆ ਥੋੜ੍ਹੀ ਦੇਰ ਬਾਅਦ ਉਹਨੂੰ ਇਹੋ ਜਿਹੀ ਹੁਸ਼ਕੋ ਧੁਸ਼ਕੋ ਜਿਹੀ ਲੱਗੇ ਵੀ ਚੈੱਕ ਕਰਾਂ ਵੀ ਕੁਛ ਆਇਆ ਤਾਂ ਨਹੀਂ, ਜਾਂ ਕਿਸੇ ਨੇ ਲਾਈਕ ਤਾਂ ਨਹੀਂ ਕੀਤਾ, ਜਾਂ ਹੋਰ ਨਵਾਂ ਕੀ ਆ ਗਿਆ, ਉਹਦਾ ਐਲਗੋਰਿਦਮ ਫਾਰਮੂਲਾ ਇਸ ਹਿਸਾਬ ਨਾਲ ਸੈੱਟ ਕੀਤਾ ਹੋਇਆ। ਹੁਣ ਕੁਝ ਅੰਕੜੇ ਕੀ ਦਰਸਾਉਂਦੇ ਨੇ ਵੀ 50 ਕਰੋੜ ਭਾਰਤੀ ਅਜਿਹੇ ਨੇ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਪਰ, ਸੋਸ਼ਲ ਸਾਈਟਸ ਦੇ ਉੱਪਰ ਰੋਜ਼ਾਨਾ 3 ਘੰਟੇ ਤੋਂ ਵੀ ਜ਼ਿਆਦਾ ਔਸਤ ਸਮਾਂ ਬਿਤਾ ਰਹੇ ਨੇ, ਇਹ ਐਵਰੇਜ ਹੈ, ਕਈਆਂ ਦੀ 3 ਘੰਟੇ ਤੋਂ ਕਿਤੇ ਜ਼ਿਆਦਾ ਹੋਏਗੀ।
ਬੰਦਾ ਨਾ ਕਿਸੇ ਚੀਜ਼ ਦਾ ਆਦੀ ਹੋ ਜਾਵੇ ਉਹਨੂੰ ਉਸ ਚੀਜ਼ ਦਾ ਨਸ਼ੇੜੀ ਕਿਹਾ ਜਾਂਦਾ ਕਿ ਲੱਤ ਲੱਗ ਗਈ, ਜਿਵੇਂ ਆਪਾਂ ਚਿੱਟੇ ਦੀ ਗੱਲ ਕਰਦੇ ਹਾਂ, ਕਈਆਂ ਨੂੰ ਮਤਲਬ ਕਿ ਹੋਰ ਕੁਛ ਖਾਣ ਪੀਣ ਦੀ ਲੱਤ ਲੱਗ ਜਾਂਦੀ ਆ। ਸੋ ਜਿਹੜੀ ਵੀ ਲੱਤ ਆ, ਬੰਦਾ ਮੰਨਦਾ ਨਹੀਂ ਗਾ ਕਿ ਮੈਂ ਅਡਿਕਟ ਹਾਂ। ਕਹਿੰਦੇ ਇੱਕ ਵਾਰ 4 ਮਿੱਤਰ ਬੈਠ ਕੇ ਦਾਰੂ ਪੀ ਰਹੇ ਸੀ, ਅਤੇ ਉਹਨਾਂ 'ਚੋਂ ਇੱਕ ਅੱਜ ਉਦਾਸ ਸੀ। ਉਹਨਾਂ ਨੇ ਪੁੱਛਿਆ ਤਿੰਨਾਂ ਨੇ ਕਿ ਤੂੰ ਉਦਾਸ ਕਿਉਂ? ਕਹਿੰਦਾ ਯਾਰ ਮੈਨੂੰ ਟੈਨਸ਼ਨ ਹੋ ਰਹੀ ਹੈ, ਮੇਰਾ ਮੁੰਡਾ ਨਾ ਪਿਛਲੇ ਹਫ਼ਤੇ 'ਚ 3-4 ਵਾਰ ਪੀ ਕੇ ਆਇਆ, ਮੈਨੂੰ ਲੱਗਦਾ ਕਿਤੇ ਆਦੀ ਨਾ ਹੋ ਜਾਵੇ। ਉਹ ਕਹਿੰਦਾ ਯਾਰ ਕਿਹੋ ਜਿਹੀਆਂ ਗੱਲਾਂ ਕਰਦੇ ਹਾਂ? ਕਹਿੰਦਾ ਆਪਾਂ 4 ਜਣੇ ਪਿਛਲੇ 40 ਸਾਲ ਤੋਂ ਪੀਂਦੇ ਹਾਂ। ਕਹਿੰਦਾ ਹਾਂ। ਕਹਿੰਦਾ ਆਪਾਂ ਆਦੀ ਹੋਏ? ਕਹਿੰਦਾ ਇਸ ਲਈ ਤੂੰ ਫਿਕਰ ਕਿਉਂ ਕਰਦਾ? ਸੋ ਇਹ ਉਹ ਕੰਮ ਹੈ ਕਿ ਬੰਦਾ ਮੰਨਦਾ ਨਹੀਂ ਗਾ ਕਿ ਮੈਂ ਆਦੀ ਹੋ ਗਿਆ ਜਾਂ ਨਹੀਂ ਹੋ ਗਿਆ। ਜਿਹੜੀ ਤੁਸੀਂ ਗੱਲ ਕਰਦੇ ਹੋ ਨਾ, ਇਹ ਬਿਲਕੁਲ ਦਰੁਸਤ ਹੈ। ਮੈਂ ਉਹਨਾਂ ਬੰਦਿਆਂ ਨੂੰ ਵੀ ਜਾਣਦਾ ਜਿਨ੍ਹਾਂ ਦਾ ਫੋਨ ਕੋਲੇ ਪਿਆ ਹੁੰਦਾ, ਲੱਗਦਾ ਕਿ ਮੇਰੇ ਫੋਨ ਦੀ ਸ਼ਾਇਦ ਕਿਤੇ ਘੰਟੀ ਵੱਜ ਰਹੀ ਆ, ਉਹਨਾਂ ਦੇ ਕੰਨਾਂ 'ਚੋਂ ਹੀ ਲੱਗਦਾ ਰਹਿੰਦਾ ਕਿ ਮੇਰੇ ਫੋਨ ਦੀ ਬੈਲ ਵੱਜੀ ਆ। ਜੇ 2 ਮਿੰਟ ਬਾਅਦ ਫੋਨ ਨਾ ਵਜਾਉਣ, ਲੱਗਦਾ ਕਿ ਫੋਨ ਹੀ ਨਹੀਂ ਆਇਆ ਕਿਸੇ ਦਾ, ਕਿਸੇ ਦਾ ਕੋਈ ਸਟੇਟਸ ਨਹੀਂ ਆਇਆ, ਚੈੱਕ ਕਰਨ ਦੀ ਆਦਤ, ਉਂਗਲ ਮਾਰਨ ਦੀ ਆਦਤ। ਸੋ ਇਹ ਜਿਹੜੀ ਹੈ, ਇਸੇ ਨੂੰ ਲੱਤ ਕਹਿੰਦੇ ਨੇ
ਜੀ।
ਹਾਂ, ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਇਹ ਇਕੱਲਾ ਸੋਸ਼ਲ ਸਾਈਟਸ ਦਾ ਸਵਾਲ ਨਹੀਂ ਗਾ, ਇਹ ਸਵਾਲ ਹੈ ਜੀ ਨੈੱਟਫਲਿਕਸ 'ਤੇ, ਐਮਾਜੋਨ 'ਤੇ, ਗੂਗਲ 'ਤੇ, ਐਪਲ 'ਤੇ, ਮੈਟਾ 'ਤੇ, ਜਿਹੜੇ ਇਹ ਮਤਲਬ ਕਿ ਕੰਟੈਂਟ ਜਰਨੇਟ ਨੇ ਜਾਂ ਫਿਲਮਾਂ ਨੇ ਜਾਂ ਇਹੋ ਜਿਹਾ ਕੋਈ ਸੀਰੀਜ਼ ਨੇ ਜਿਹੜੀ ਇਹ ਮਾਲ ਪ੍ਰੋਵਾਈਡ ਕਰਾ ਰਹੇ ਨੇ, ਉੱਥੇ ਉਹਦੇ ਨਾਲ ਨਾਲ ਜੋ ਅਸ਼ਲੀਲਤਾ ਪਰੋਸੀ ਜਾ ਰਹੀ ਆ ਉਹਨੂੰ ਲੈ ਕੇ ਸੁਪਰੀਮ ਕੋਰਟ 'ਚ ਕੰਪੀਟੀਸ਼ਨ ਪਈ। ਤੇ ਮਾਣਯੋਗ ਸੁਪਰੀਮ ਕੋਰਟ ਨੇ ਸਿੱਧੇ ਲਫ਼ਜ਼ਾਂ 'ਚ ਕਿਹਾ ਕਿ ਜੇ ਜਵਾਕਾਂ ਨੂੰ ਮੋਬਾਈਲ ਦੀ ਲੱਤ ਲੱਗੀ ਆ ਤਾਂ ਇਹ ਲੱਤ ਲਾਉਣ ਵਾਲੇ ਉਹਨਾਂ ਦੇ ਮਾਪੇ ਨੇ
ਜੀ।
ਉਹ ਕਹਿੰਦੇ ਕਿ ਆਪਣਾ ਪਾਲਾ ਬਚਾਉਣ ਲਈ, ਆਪਣੇ ਤੋਂ ਛੁਟਕਾਰਾ ਪਾਉਣ ਲਈ, ਆਪਣੇ ਹੋਰ ਕੰਮ ਕਰਨ ਲਈ ਉਹ ਬੱਚਿਆਂ ਨੂੰ ਫੋਨ ਫੜਾਉਣ ਲੱਗ ਜਾਂਦੇ ਨੇ ਬਚਪਨ ਤੋਂ, ਤੇ ਜਿਹਦੇ ਕਾਰਨ ਬੱਚੇ ਅਡਿਕਟ ਹੋ ਜਾਂਦੇ ਨੇ ਉਹ ਫੋਨ ਦੇ। ਜਾਂ ਜਦੋਂ ਬੱਚਿਆਂ ਸਾਹਮਣੇ ਤੁਸੀਂ ਆਪ ਲਗਾਤਾਰ ਫੋਨ ਚਲਾਉਂਦੇ ਰਹੋਗੇ ਤਾਂ ਉਹਨੂੰ ਕਹੋਗੇ ਕਿਤਾਬ ਚੱਕ ਲੈ, ਤੇ ਤੁਸੀਂ ਟੋਕੇ ਨਹੀਂ ਸਕਦੇ, ਉਹ ਤੁਹਾਡਾ ਹੀ ਫੋਨ। ਜ਼ਿਆਦਾਤਰ ਮਾਂ ਦਾ ਫੋਨ ਦੇ ਉੱਤੇ ਬਹੁਤ ਛੇਤੀ ਬੱਚਿਆਂ ਦਾ ਕਬਜ਼ਾ ਹੁੰਦਾ
ਜੀ।
ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਮਾਣਯੋਗ ਸੁਪਰੀਮ ਕੋਰਟ ਨੇ ਸਪਸ਼ਟ ਕਿਹਾ ਕਿ ਬੇਸ਼ੱਕ ਸਾਡੀਆਂ मतलब के विच दखल देन दियां शक्तियां बहुत संखेप ने, साडी इक हद है, असीं उस हद तक जा सकते हैं। पर उन्होंने क्या कि गंभीर चिंता का विषय, और अज की तरीक जिहड़े बच्चे इहदे आदि हो रहे ने फिर आने वाले जीवन च बहुत नुकसान। बिल्कुल मैं हैरान हो गया कि पिछले 6 साल दे विच आ जिहड़े OTT कहिंदे इहनूं, शायद OTT दे जिहड़े सबसक्राइबर ने
जी,
उन्हां दी गिणती दे विच ਇਹ ਵਾਧਾ ਹੋਇਆ ਜੀ, 3 ਗੁਣਾ ਵਾਧਾ ਪਿਛਲੇ 6 ਸਾਲਾਂ ਚ। ਸੋ ਆਪਾਂ ਓਵਰਆਲ ਸੋਸ਼ਲ ਸਾਈਟ ਦੀ ਗੱਲ ਨਹੀਂ ਕਰ ਰਹੇ, ਸਿਰਫ ਜਿੱਥੇ ਪੈਸੇ ਦੇ ਕੇ ਅਸੀਂ ਇਹ ਨਸ਼ਾ ਖਰੀਦ ਰਹੇ ਹਾਂ, ਮੈਂ ਉਹਦੀ ਗੱਲ ਕਰ ਰਿਹਾ। 2019 ਦੇ ਵਿੱਚ ਭਾਰਤ ਦੇ ਵਿੱਚ 17 ਕਰੋੜ ਸਬਸਕ੍ਰਾਈਬਰ ਸੀ
ਜੀ,
ਤੇ ਇਹ ਨਾ ਜਿਹੜੇ ਆਪਾਂ ਨੈਟਫਲਿਕਸ, ਐਮਾਜ਼ੋਨ, ਗੂਗਲ, ਐਪਲ, ਮੈਟਾ ਆਦਿ ਇਹਨਾਂ ਦੇ OTT ਜਿਹੜੇ ਇਹੋ ਜਿਹੇ ਨੇ ਉਹਨਾਂ ਦੀ, ਤੇ 17 ਕਰੋੜ 2019 ਚ ਸੀਗੇ। ਤਦ ਰੋਜ਼ 1 ਤੋਂ 1.5 ਘੰਟਾ ਔਸ ਸੀ ਲੋਕਾਂ ਦੀ ਸਮਾਂ ਬਿਤਾਉਣ ਦੀ, ਮਤਲਬ 17 ਕਰੋੜ ਬੰਦਾ 1 ਤੋਂ 1.5 ਘੰਟਾ ਕਿੰਨੇ ਘੰਟੇ ਗਏ ਭਾਰਤ ਦੇ ਹਿਸਾਬ ਲਾ ਲਓ
ਜੀ।
2020 ਚ ਇਹ ਗਿਣਤੀ ਵੱਧ ਕੇ 25 ਕਰੋੜ ਹੋ ਗਈ, ਤੇ ਜੀ 2 ਘੰਟੇ ਦੀ ਐਵਰੇਜ ਹੋ ਗਈ ਸਾਡੀ। 2021 ਚ ਇਹ ਸਬਸਕ੍ਰਾਈਬਰ ਦੀ ਗਿਣਤੀ ਵੱਧ ਕੇ 35 ਕਰੋੜ ਹੋਈ, ਤੇ ਜੀ 2.5 ਘੰਟੇ ਦੀ ਸਾਡੀ ਐਵਰੇਜ ਆ ਗਈ ਇਹਦੇ ਉੱਤੇ ਸਮਾਂ ਬਿਤਾਉਣ ਦੀ। ਫਿਰ 2022 ਚ 45 ਕਰੋੜ ਹੋ ਗਈ, ਤੇ 2 ਤੋਂ 3 ਘੰਟੇ ਦੀ ਐਵਰੇਜ ਆ ਗਈ। ਤੇ ਅੱਜ 2024 ਚ ਜਦੋਂ ਅਸੀਂ ਪਿਛਲੇ ਸਾਲ ਦਾ ਅੰਕੜਾ ਦੇਖਦੇ ਹਾਂ, ਇਹ ਸਬਸਕ੍ਰਾਈਬਰ ਦੀ OTT ਦੇ ਉੱਤੇ 50 ਕਰੋੜ ਤੋਂ ਪਾਰ ਜਾ ਚੁੱਕੀ ਹੈ ਸਬਸਕ੍ਰਾਈਬਰ ਦੀ ਗਿਣਤੀ
ਜੀ।
50 ਕਰੋੜ ਭਾਰਤੀ ਇਹਦੇ ਸਬਸਕ੍ਰਾਈਬਰ ਨੇ, ਔਰ 3 ਘੰਟੇ ਔਸਤ ਹਰ ਬੰਦਾ ਬਿਤਾ ਰਿਹਾ। ਮਤਲਬ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ, ਕੋਈ 1 ਘੰਟੇ ਵਾਲਾ ਹੋਣਾ, ਕੋਈ 7 ਘੰਟੇ ਵਾਲਾ ਹੋਣਾ। ਸੋ ਉਹਦਾ ਨਤੀਜਾ ਸੀ, ਪੈਸਾ ਵੀ, ਸਮਾਂ ਵੀ ਬਰਬਾਦ ਕਰ ਰਹੇ ਹਾਂ, ਆਪਣੀ ਮਾਨਸਿਕ ਰੋਗੀ ਵੀ ਬਣਾ ਰਹੇ ਹਾਂ, ਉਂਗਲਾਂ ਵੀ ਕਿਸੇ ਦਿਨ ਹੜਤਾਲ ਕਰਨਗੀਆਂ ਤੁਹਾਡੀਆਂ, ਅੰਗੂਠੇ ਉਂਗਲਾਂ ਵੀ ਕਿ ਬਈ ਅਸੀਂ ਤਾਂ ਹੜਤਾਲ 'ਤੇ ਅੱਜ, ਹੈ ਨਾ, ਅਤੇ ਕਿਤੇ ਨਾ ਕਿਤੇ ਅਸੀਂ ਆਪਣੇ ਤੋਂ ਦੂਰ ਵੀ ਹੋ ਰਹੇ ਹਾਂ, ਤੇ ਕਿਤੇ ਨਾ ਕਿਤੇ ਅਸੀਂ ਘਰਾਂ 'ਚ, ਪਰਿਵਾਰਾਂ 'ਚ ਆਪਸੀ ਤਣਾਅ ਦਾ ਵੀ ਇੱਕ ਕਾਰਨ ਬਣਦਾ ਜਾ ਰਿਹਾ। ਸੋ ਇਹ ਪਹਿਲੂ ਬਹੁਤ ਗੰਭੀਰ ਹੈ, ਬਕਾਇਦਾ ਤੌਰ 'ਤੇ ਅਦਾਲਤ 'ਚ ਇਸ ਮਸਲੇ ਦੀ ਸੁਣਵਾਈ ਹੋਈ, ਉਹਨਾਂ ਨੇ ਫਿਕਰ ਪ੍ਰਗਟਾਇਆ, ਅਤੇ ਉਹਨਾਂ ਨੇ ਸਿੱਧਾ ਕਿਹਾ ਕਿ ਪਹਿਲਾਂ ਇਹਦੇ ਲਈ ਮਾਪੇ ਜ਼ਿੰਮੇਵਾਰ ਨੇ। ਮੈਂ ਦੇਖ ਰਿਹਾ ਸੀਗਾ 30% ਕੰਟੈਂਟ ਇਹਨਾਂ ਦੇ ਉੱਤੇ ਅਸ਼ਲੀਲ ਪਰੋਸਿਆ ਜਾਂਦਾ, ਗਲਤੀ ਨਾਲ ਬੱਚਾ ਖੋਲ੍ਹ ਬੈਠਿਆ ਤਾਂ ਵਾਰ ਵਾਰ ਉਹਦੇ ਮੂਹਰੇ ਉਹ ਚੀਜ਼ ਆਉਣੀ ਹੈ, ਔਰ ਹਰ ਪਾਸੇ ਉਹ ਆਉਣੀ ਹੈ। ਸੋ ਇਹ ਬਹੁਤ ਵੱਡਾ ਇੱਕ ਹਮਲਾ ਹੈ।
ਦੂਜੀ ਗੱਲ ਇਹ ਵੀ ਹੈ ਦੀਪਕ ਜੀ ਕਿ ਦੇਖੋ, ਜਿਨ੍ਹਾਂ ਨੇ ਨਾ OTT ਪਲੇਟਫਾਰਮਸ ਨੂੰ ਸਬਸਕ੍ਰਾਈਬ ਕੀਤਾ ਹੋਇਆ, ਇੱਥੇ ਕੀ ਹੋਇਆ ਕਿ ਜਿਹੜਾ ਕੇਬਲ ਕਨੈਕਸ਼ਨ ਲਵਾਇਆ ਹੁੰਦਾ ਸੀ, ਕੇਬਲ ਦਾ ਸਬਸਕ੍ਰਿਪਸ਼ਨ ਘੱਟ ਗਈ, ਕਿਉਂਕਿ OTT ਦੇ ਰਾਹੀਂ ਅਤੇ ਹੋਰ ਜਿਹੜੇ ਬਾਕੀ ਵੀਡੀਓ ਪਲੇਟਫਾਰਮਸ ਨੇ YouTube ਵਰਗੇ, ਉਹਦੇ ਰਾਹੀਂ ਬਹੁਤ ਸਾਰਾ ਕੰਟੈਂਟ ਲੋਕਾਂ ਤੱਕ ਪਹੁੰਚ ਜਾਂਦਾ। ਦੇਖੋ ਪਹਿਲਾਂ ਨਾ ਘਰਾਂ ਦੇ ਵਿੱਚ ਇੱਕ ਇਸ ਚੀਜ਼ ਨੂੰ ਲੈ ਕੇ ਬੜੀ ਡਿਸਕਸ਼ਨ ਚੱਲੀ ਕਿ ਘਰਾਂ ਦੇ ਵੀ TV ਕਿੰਨੇ ਹੋਣੇ ਚਾਹੀਦੇ ਨੇ, ਕਿਉਂਕਿ ਇੱਕ ਸਮਾਂ ਇਹੋ ਜਿਹਾ ਆਇਆ ਪਿਛਲੇ 15 ਸਾਲਾਂ ਦੇ ਵਿੱਚ ਕਿ ਹਰ ਕਮਰੇ ਦੇ ਵਿੱਚ TV ਪਿਆ ਹੁੰਦਾ ਸੀ, ਅਤੇ ਫਿਰ ਗੱਲ ਹੋਈ ਵੀ ਜਿਹੜੇ ਹਰ 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 ਪਾਸੇ TV ਪਿਆ ਤਾਂ ਹਰ ਕੋਈ ਆਪੋ ਆਪਣੀ ਚੀਜ਼ ਦੇਖ ਰਿਹਾ। ਜੇ ਪਰਿਵਾਰ ਦੇ ਵਿੱਚ ਬਹਿ ਕੇ ਚੀਜ਼ ਰਹੇ ਵੇਖ ਰਹੇ ਹੋ, ਤੁਸੀਂ ਅਫਕੋਰਸ ਅਜਿਹਾ ਕੰਟੈਂਟ ਵੇਖੋਗੇ ਜਿਹੜਾ ਫੈਮਿਲੀ ਫਰੈਂਡਲੀ ਆ, ਜਿਹੜਾ ਜਿਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਕੰਟੈਂਟ ਨਹੀਂ ਹੋਏਗਾ ਜਿਹੜਾ ਆਪੱਤੀਜਨਕ ਹੋ ਸਕਦਾ। ਪਰ ਇਹ OTT ਪਲੇਟਫਾਰਮਸ ਦਾ ਚੱਕਰ ਹੁਣ ਕੀ ਹੋਇਆ ਨਾ ਕਿ ਚਲੋ TV ਦੇ ਉੱਪਰ ਤਾਂ ਨਹੀਂ ਚੱਲਣਾ ਹੀ ਚੱਲਣਾ, ਤੁਹਾਡੀ ਜੇਬ ਦੇ ਵਿੱਚ ਜਿਹੜੇ ਡਿਵਾਈਸਿਸ ਪਏ ਨੇ, ਤੁਹਾਡੇ ਲੈਪਟੋਪਸ ਨੇ, ਤੁਹਾਡੇ ਆਈਪੈਡਸ ਨੇ, ਉਹਨਾਂ ਦੇ ਉੱਪਰ ਬੰਦਾ ਤੁਰਦਾ ਫਿਰਦਾ ਕਿਤੇ ਵੀ ਬੈਠਾ ਇਹ ਜਿਹੜਾ ਕੰਟੈਂਟ ਉਹਨੂੰ ਕੰਜ਼ਿਊਮ ਕਰ ਸਕਦਾ। ਸੋ ਇਸ ਕਰਕੇ ਜਿਹੜਾ ਡਿਸਕਨੈਕਟ ਆਪਸ ਦੇ ਵਿੱਚ ਵੱਧ ਗਿਆ, ਅਤੇ ਜਿਹੜਾ ਟ੍ਰਬਲਿੰਗ ਕੰਟੈਂਟ ਆ, ਜਿਹੜਾ ਸਮੱਸਿਆਤਮਕ ਕੰਟੈਂਟ ਆ, ਉਹਨੂੰ ਦੇਖਣ ਦੇ ਮੌਕੇ ਵੱਧ ਗਏ। ਸੋ ਉਹ ਦੋਨੋਂ ਪਾਸਿਓਂ, ਸਾਰੇ ਪਾਸਿਓਂ ਉਹਨੇ ਗਲਬਾ ਇਹੋ ਜਿਹਾ ਪਾ ਲਿਆ। ਅੱਛਾ ਦੀਪਕ ਜੀ, ਇਹ ਦੱਸਿਓ ਜਿਹੜੀ ਹਿੰਦ ਪਾਕ ਵਾਲੀ ਪਾਣੀਆਂ ਦੀ ਜੰਗ ਆ, ਇਹ ਹੁਣ ਸਾਨੂੰ ਪਤਾ ਇੰਡਸ ਵਾਟਰ ਟ੍ਰੀਟੀ ਨੂੰ ਲੈ ਕੇ ਤੁਸੀਂ ਪਿਛਲੇ ਦਿਨਾਂ 'ਚ ਗੱਲ ਵੀ ਸਾਂਝੀ ਕਰਦੇ ਰਹੇ ਹੋ, ਉਹਨੂੰ ਲੈ ਕੇ ਹੁਣ ਜੋ ਗੱਲਾਂ ਚੱਲ ਰਹੀਆਂ ਨੇ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ, ਪਰ ਪੰਜਾਬ ਅਤੇ ਹਰਿਆਣਾ ਦੇ ਵਿੱਚ ਵੀ ਸਾਨੂੰ ਪਤਾ ਪਾਣੀਆਂ ਨੂੰ ਲੈ ਕੇ ਜਿਹੜਾ ਇਹ ਮਸਲਾ ਹੈ, ਖਾਸ ਤੌਰ 'ਤੇ ਜਦੋਂ ਕੋਈ ਸਿਆਸੀ ਫਾਇਦਾ ਲੈਣ ਦੀ ਗੱਲ ਹੋਵੇ ਜਾਂ ਸਿਆਸੀ ਪੱਧਰ 'ਤੇ ਕੋਈ ਡਿਸਟਰੈਕਸ਼ਨ ਪੈਦਾ ਕਰਨੀ ਹੋਵੇ ਨਾ ਧਿਆਨ ਵੰਡਾਉਣ ਦੇ ਵਾਸਤੇ, ਤਾਂ ਇਹ ਮੁੱਦਾ ਉਭਾਰ ਲਿਆ ਜਾਂਦਾ। ਪੰਜਾਬ ਅਤੇ ਹਰਿਆਣੇ ਦੇ ਵਿੱਚ ਪਾਣੀਆਂ ਦੇ ਮੁੱਦੇ 'ਤੇ ਲੈ ਕੇ ਕੀ ਅਪਡੇਟ ਹੈ ਜੀ, ਹੁਣ ਉੱਥੇ ਕੀ ਚੱਲ ਰਿਹਾ?
ਬਿਲਕੁਲ ਜੀ, ਬਿਲਕੁਲ, ਪੰਜਾਬ ਹਰਿਆਣਾ ਪਾਣੀਆਂ ਦੇ ਮੁੱਦੇ 'ਤੇ ਆਮੋ ਸਾਹਮਣੇ ਹੋ ਗਿਆ ਇੱਕ ਵਾਰ। ਜਿਹੜਾ BBMB ਰਾਹੀਂ ਹਰਿਆਣਾ ਨੂੰ ਪਾਣੀ ਜਾ ਰਿਹਾ, ਉਹ 9,500 ਕਿਊਸਿਕ ਦੇ ਕਰੀਬ ਜਾ ਰਿਹਾ ਮਤਲਬ
ਜੀ।
ਸੋ ਉਹ ਜਿਹੜਾ ਪਾਣੀ ਜਾ ਰਿਹਾ ਹੁਣ ਉਹਦੇ 'ਤੇ ਹਰਿਆਣਾ ਨੇ ਸਾਹਮਣੇ ਆ ਕੇ ਕਿਹਾ ਵੀ ਸਾਡੇ ਨਾਲ ਧੋਖਾ ਹੋ ਗਿਆ, ਸਾਨੂੰ 4,000 ਕਿਊਸਿਕ ਪਾਣੀ ਦਿੱਤਾ ਜਾ ਰਿਹਾ, ਤੇ ਸਾਡੇ ਤਾਂ ਪੀਣ ਦੇ ਪਾਣੀ ਦੇ ਵੀ ਲਾਲੇ ਪੈ ਗਏ। ਅਸਲ 'ਚ ਪਿਛਲੇ ਦਿਨੀ BBMB ਦੀ ਬੈਠਕ ਹੋਈ, ਵੈਸੇ BBMB ਦੇ ਵਿੱਚ ਸੂਬੇ ਤੋਂ ਹੱਕ ਖੋਲੇ ਗਏ ਨੇ, ਕੇਂਦਰ ਦਾ ਉੱਚ ਕਬਜ਼ਾ ਹੋ ਗਿਆ, ਹਰਿਆਣੇ ਦੇ ਵਿੱਚ ਨੁਮਾਇੰਦੇ ਵੱਧ ਗਏ, ਪਰ ਪੰਜਾਬ ਦਾ ਜਿਹੜਾ ਹੁਣ ਅਫਸਰ ਅਧਿਕਾਰੀ ਲੱਗਿਆ ਨਾ, ਉਹ ਖਰਾ ਸੋਨਾ ਵਰਗਾ ਅਫਸਰ ਹੈ, ਕਹਿੰਦੇ ਅੜ ਜਾਂਦਾ ਜਿੱਥੇ ਅੜ ਜਾਂਦਾ, ਉਹ ਹੈ ਕ੍ਰਿਸ਼ਨ ਕੁਮਾਰ। ਕਹਿੰਦੇ ਕ੍ਰਿਸ਼ਨ ਕੁਮਾਰ ਉੱਥੇ ਅੜ ਗਏ ਕਿ ਵੀ ਹਰਿਆਣੇ ਨੂੰ ਕਾਹਦਾ ਵਾਧੂ ਪਾਣੀ
ਜੀ।
ਉਹ ਕਹਿੰਦੇ ਜਿਹੜਾ ਸਮਝੌਤੇ ਤਹਿਤ ਤੈਅ ਹੋਇਆ ਕਿ ਤੁਹਾਨੂੰ 9,000 ਕਿਊਸਿਕ ਪਾਣੀ ਜਾਣਾ ਹੈ, ਤੁਸੀਂ ਉਹਦੇ ਹਿਸਾਬ ਨਾਲ ਇਹ 21 ਮਈ ਤੋਂ ਲੈ ਕੇ 20 ਮਈ ਤੱਕ ਦਾ ਹੁੰਦਾ ਐਨੂਅਲ ਪੀਰੀਅਡ, ਤੇ ਉਹ ਹਰ 20 ਮਈ ਤੋਂ ਬਾਅਦ 21 ਮਈ ਤੋਂ ਨਵੇਂ ਸਿਰ ਤੋਂ ਸ਼ੁਰੂ ਹੋਣਾ ਹੁੰਦਾ, ਮਤਲਬ 20 ਮਈ ਨੂੰ ਉਹ ਟਾਰਗੇਟ ਖਤਮ ਹੋਣਾ ਹੁੰਦਾ ਤੁਹਾਡਾ ਉਸ ਪਾਣੀ ਦੀ ਲਿਮਿਟ ਦਾ। ਹੁਣ ਉਹ ਕਹਿੰਦੇ ਕਿ ਤੁਸੀਂ ਹਰਿਆਣਾ ਆਪਣੀ ਤੈਅ ਲਿਮਿਟ ਤੋਂ ਪਹਿਲਾਂ ਹੀ ਮਾਰਚ ਮਹੀਨੇ ਤੱਕ ਪਾਣੀ ਲੈ ਚੁੱਕਿਆ
ਜੀ,
ਤੇ ਜਦੋਂ ਤੁਸੀਂ ਆਪਣੀ ਤੈਅ ਲਿਮਿਟ ਤੋਂ ਵੱਧ ਪਾਣੀ ਲੈ ਚੁੱਕੇ ਹੋ ਫਿਰ ਤੁਹਾਨੂੰ ਇੱਕ ਪਾਣੀ ਵੀ ਬੂੰਦ ਦੀ ਫਾਲਤੂ ਦੇਣ ਦੀ ਲੋੜ ਨਹੀਂ, ਪਰ ਅਸੀਂ ਤਾਂ ਵੀ ਸਾਨੂੰ ਪਤਾ ਕਿ ਪੀਣ ਵਾਲੇ ਪਾਣੀ ਦੀ ਲੋੜ ਹੈ, ਅਸੀਂ ਇਸ ਲਈ ਮਾਰਚ ਤੋਂ ਬਾਅਦ ਵੀ ਤੁਹਾਨੂੰ 4000 ਕਿਊਸਕ ਪਾਣੀ ਦੇ ਰਹੇ ਹਾਂ। ਹੁਣ ਇਹ ਕ੍ਰਿਸ਼ਨ ਕੁਮਾਰ ਜੀ ਅੜ ਗਏ
ਤੇ
ਹੋ ਸਕਦਾ ਕਿ ਅਧਿਕਾਰੀ ਪੱਧਰ ਤੇ ਕਾਰਵਾਈ ਹੋ ਗਈ, ਕਿਉਂਕਿ ਪਹਿਲਾਂ ਵੀ ਅਧਿਕਾਰੀਆਂ ਪੱਧਰ ਤੇ ਵਾਰਤਾਲਾਪ ਹੁੰਦੀ ਰਹਿੰਦੀ ਆ, ਕਾਰਵਾਈ ਸਰਕਾਰਾਂ ਚੱਲਦੀ ਰਹਿੰਦੀ ਆ, ਪਰ ਮੁੱਖ ਮੰਤਰੀ ਸਾਹਿਬ ਨੂੰ ਲੱਗਿਆ ਕਿ ਤਾਂ ਛੱਕਾ ਮਾਰਨ ਦਾ ਟਾਈਮ ਸੀ, ਇਹ ਕ੍ਰਿਸ਼ਨ ਕੁਮਾਰ ਦਾ ਨਾਂ ਚੱਲੀ ਜਾਂਦਾ, ਮੇਰੀ ਖਬਰ ਕਿੱਥੇ ਰਹਿ ਗਈ। ਤੇ ਅੱਜ ਮੁੱਖ ਮੰਤਰੀ ਸਾਹਿਬ ਇੱਕ ਲਾਲ ਜੀ ਕੰਧ ਮੂਹਰੇ ਖੜ ਕੇ ਬੋਲਣ ਲੱਗ ਪਏ, ਕਿਉਂਕਿ ਉੱਧਰ ਹਰਿਆਣਾ ਦੇ ਮੁੱਖ ਮੰਤਰੀ ਨੇ ਰੌਲਾ ਪਾ ਲਿਆ ਕਿ ਵੀ ਸਾਨੂੰ ਪਾਣੀ ਨਹੀਂ ਦੇ ਰਹੇ, ਸਾਨੂੰ 4000 ਕਿਊਸਕ ਦੇ ਰਹੇ, ਸਾਨੂੰ ਪਾਣੀ ਹੋਰ ਦਿੱਤਾ ਜਾਵੇ, ਪੀਣ ਵਾਲੇ ਪਾਣੀ ਦੀ ਦਿੱਕਤ ਆ। ਤੇ ਮੁੱਖ ਮੰਤਰੀ ਸਾਹਿਬ ਕੰਧ ਕੋਲ ਖੜ ਕੇ ਕਹਿਣ ਲੱਗੇ ਕਿ ਜੀ ਇੱਕ ਬੂੰਦ ਨਹੀਂ ਫਾਲਤੂ ਪਾਣੀ ਅਸੀਂ ਨਹੀਂ ਤੁਹਾਨੂੰ ਦੇ ਸਕਦੇ, ਪੀਣ ਵਾਲੇ ਪਾਣੀ ਦੀ ਤੁਹਾਨੂੰ 4000 ਕਿਊਸਕ ਦੇ ਰਹੇ ਹਾਂ, ਤੁਹਾਡੀ ਲਿਮਿਟ ਖਤਮ ਹੈ, ਕੋਈ ਪਾਣੀ ਦਾ ਮਸਲਾ ਨਹੀਂ ਗਾ, ਹੈ ਤੁਸੀਂ ਆਪਣੇ ਸਾਧਨਾਂ ਤੋਂ ਵਰਤੋ, ਦਿੱਲੀ ਵਾਲਿਆਂ ਤੋਂ ਲੈ ਲਓ, ਤੇ ਬੀਜੇਪੀ ਸਾਡੇ 'ਤੇ ਦਬਾਅ ਬਣਾ ਰਹੀ ਆ, ਸਾਡੀ ਬਾਂਹ ਮਰੋੜ ਰਹੀ ਆ, ਸਾਡੇ ਨਾਲ ਧੱਕਾ ਕਰ ਰਹੀ ਆ, ਅਸੀਂ ਨਹੀਂ ਕਰਾਂਗੇ। ਬਿਲਕੁਲ ਇਹ ਪਾਣੀ ਵਾਲਾ ਮਸਲਾ ਸਪਸ਼ਟ ਹੋਣਾ ਚਾਹੀਦਾ
ਜੀ,
ਪਰ ਮੁੱਖ ਮੰਤਰੀ ਸਾਹਿਬ ਨੇ ਇੱਕ ਗੱਲ ਕਹੀ, ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਕੇਂਦਰ ਕਹਿੰਦਾ ਕਿ ਆਪਣੀ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਅਸੀਂ ਰੋਕ ਲਿਆ, ਉਹ ਪਾਣੀ ਸਾਨੂੰ ਦੇ ਦਿਓ, ਸਾਡੇ ਡੈਮਾਂ ਕਹਿੰਦੀ ਨੂੰ ਮੋੜ ਦਿਓ, ਅਸੀਂ ਫਿਰ ਹਰਿਆਣੇ ਨੂੰ ਵੱਧ ਦੇ ਦਿਆ ਕਰਾਂਗੇ। ਮਤਲਬ ਮੁੱਖ ਮੰਤਰੀ ਸਾਹਿਬ ਤੁਸੀਂ ਇੰਨੇ ਮੁੱਖ ਮੰਤਰੀ ਤੋਂ ਹੋ ਕੇ ਬਚਕਾਨੇ ਬਿਆਨ ਦਿਓਗੇ ਜਨਾਬ। ਪੰਜਾਬ 'ਚ ਆਮ ਬੰਦੇ ਨੂੰ ਵੀ ਇਹ ਗੱਲ ਦੀ ਖਬਰ ਹੋ ਗਈ ਕਿ ਭਾਈ 12 ਤੋਂ 14 ਸਾਲ ਲੱਗਣੇ ਜੋ ਪਾਣੀ ਰੋਕ ਕੇ ਮੋੜਨਾ
ਜੀ,
ਤੇ ਇੱਕ ਦਿਨ ਦਾ ਖੇਡ ਨਹੀਂ ਹੈ। ਤੇ ਮੁੱਖ ਮੰਤਰੀ ਸਾਹਿਬ ਇੱਦਾਂ ਗੱਲਾਂ ਕਰ ਰਹੇ ਕਿ ਉਧਰੋਂ ਪਾਣੀ ਲਾ ਕੇ ਪੈਪ ਇੱਧਰ 'ਚ ਪਾ ਦਿਓ, ਅਸੀਂ ਸਵੇਰ ਨੂੰ ਦੇ ਦਾਂਗੇ। ਸੋ ਇਹ ਸ਼ੋਭਦਾ ਨਹੀਂ ਹੈ ਕਿ ਇਹ ਕ੍ਰੈਡਿਟ ਬਾਰ ਦੀ ਜੰਗ ਬਣਾ ਲਈ ਮੁੱਖ ਮੰਤਰੀ ਸਾਹਿਬ ਨੇ
ਜੀ।
ਤੇ ਇਸ ਮਾਮਲੇ 'ਚ ਬਿਲਕੁਲ ਦਰੁਸਤ ਹੈ ਕਿ ਸਾਡੇ ਕੋਲ ਪਾਣੀ ਦਾ ਪ੍ਰਬੰਧ ਨਹੀਂ ਹੈ, ਔਰ ਕਿਤੇ ਨਾ ਕਿਤੇ ਕੱਸੀਆਂ 'ਚ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਣ ਲੱਗਿਆ, ਪਹਿਲਾਂ ਦੇ ਮੁਕਾਬਲੇ ਦਰੁਸਤ ਕੀਤਾ, ਇਹਦੇ ਲਈ ਮਾਨ ਸਰਕਾਰ ਵਧਾਈ ਦੀ ਪਾਤਰ ਹੈ। ਪਰ ਇਸ ਪੱਧਰ ਤੇ ਆ ਕੇ ਤੁਸੀਂ ਨੈਸ਼ਨਲ ਮੁੱਦੇ ਨੂੰ, ਮਤਲਬ ਜੇ ਤੁਸੀਂ ਇਹ ਕਹਿੰਦੇ ਹੋ ਕਿ ਹੁਣੇ ਪਾਣੀ ਉੱਧਰ ਵਾਲਾ ਸਾਨੂੰ ਦੇ ਦਿਓ, ਅਸੀਂ ਹਰਿਆਣਾ ਦੇ ਦਿੰਦੇ ਹਾਂ, ਤੇ ਉਹਦਾ ਤੁਸੀਂ ਵੀ ਜੰਗ ਚਾਹੁੰਦੇ ਹੋ
ਜੀ,
ਤੁਸੀਂ ਵੀ ਲੜਾਈ ਚਾਹੁੰਦੇ ਹੋ
ਜੀ,
ਤੇ ਉਸ ਲੜਾਈ ਦੇ ਵਿੱਚ ਸਭ ਤੋਂ ਵੱਡਾ ਮੈਦਾਨ ਤੇ ਨੁਕਸਾਨ ਕਿਹਦਾ ਹੋਣਾ? ਪੰਜਾਬ ਦਾ ਹੋਣਾ
ਜੀ।
ਸੋ ਮੁੱਖ ਮੰਤਰੀ ਵਰਗੇ ਅਹੁਦੇ ਤੇ ਹਰ ਬੋਲ ਦਾ ਇੱਕ ਮਾਇਨਾ ਹੁੰਦਾ। ਮੈਨੂੰ ਨਹੀਂ ਪਤਾ ਉਹਨੂੰ ਸਕ੍ਰਿਪਟ ਕਿਸੇ ਨੇ ਫੜਾਈ ਸੀ ਜਾਂ ਨਹੀਂ, ਜਾਂ ਬਿਨਾਂ ਸਕ੍ਰਿਪਟ ਤੋਂ ਅੱਜ ਬੋਲ ਗਏ ਸਵੇਰ ਨੂੰ ਫਿਰ ਯੂ ਟਰਨ ਲੈਣਾ ਪੈ ਜਾਵੇ, ਪਤਾ ਨਹੀਂ। ਹਾਂ, ਪਰ ਹਰਿਆਣਾ ਨੂੰ ਵੀ ਸੋਚਣਾ ਚਾਹੀਦਾ, ਜੇਕਰ ਤੁਸੀਂ ਆਪਣੇ ਤੈਅ ਸਮੇਂ 'ਚ ਆਪਣਾ ਪਾਣੀ ਵਰਤ ਚੁੱਕੇ ਹੋ ਤੇ ਫਿਰ ਉਹ ਤੋਂ ਬਾਅਦ ਬਾਵਜੂਦ ਵੀ ਤੁਹਾਨੂੰ ਪੰਜਾਬ 'ਚੋਂ 4000 ਕਿਊਸਕ ਪਾਣੀ ਮਿਲ ਰਿਹਾ, ਫਿਰ ਤੁਹਾਡਾ ਵੱਧ ਹੱਕ ਨਹੀਂ ਬਣਦਾ। ਇਸ ਲਈ ਰਾਜਸਥਾਨ ਵਾਲੇ ਮਸਲੇ 'ਤੇ, ਦਿੱਲੀ ਵਾਲੇ ਮਸਲੇ 'ਤੇ ਮੁੱਖ ਮੰਤਰੀ ਸਾਹਿਬ ਅਜੇ ਵੀ ਨਹੀਂ ਬੋਲ ਰਹੇ ਕਿ ਭਾਈ ਉਹਨਾਂ ਤੋਂ ਪੈਸੇ ਵਸੂਲੇ ਜਾਣਗੇ ਜਾਂ ਨਹੀਂ ਵਸੂਲੇ ਜਾਣਗੇ। ਹਰਿਆਣਾ ਤਾਂ ਫਿਰ ਸਾਡੇ 'ਚੋਂ ਨਿਕਲਿਆ ਸੀ, ਅਤੇ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਸਰਕਾਰ ਨੇ ਹਿਮਾਚਲ ਨਾਲ ਐਗਰੀਮੈਂਟ ਕੀਤਾ ਸੀ, ਉਹਨਾਂ ਨੂੰ ਪਾਣੀ ਲੈਣ ਦੇ ਪੈਸੇ ਦਿੰਦੇ ਸੀ। ਪੰਜਾਬ ਨੂੰ ਜਨਾਬ ਕਦੋਂ ਗੱਲ ਕਰੋਗੇ ਮੁੱਖ ਮੰਤਰੀ ਸਾਹਿਬ? ਇਸ ਦੇ ਉੱਤੇ ਵੀ ਆਓ। ਸੋ ਇਹ ਬਿਲਕੁਲ ਜੀ ਜਿਵੇਂ ਹਿੰਦ ਪਾਕ ਦੇ ਵਿਚਾਲੇ ਪਾਣੀਆਂ ਦੀ ਜੰਗ ਹੈ, ਉਹ ਪੰਜਾਬ ਅਤੇ ਹਰਿਆਣਾ ਵਿਚਾਲੇ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਸਾਹਿਬ ਤੋਂ ਬਾਅਦ ਹੁਣ ਫਿਰ ਹਰਿਆਣੇ ਵਾਲੇ ਮੁੱਖ ਮੰਤਰੀ ਦਾ ਬਿਆਨ ਆ ਗਿਆ, ਸਵੇਰ ਨੂੰ ਹੋਰ ਬਿਆਨ ਆਊਗਾ। ਇਹ ਮੁੱਦਾ ਆਉਂਦੇ ਦਿਨਾਂ 'ਚ ਵੱਡਾ ਹੋਣ ਜਾ ਰਿਹਾ ਪਾਣੀਆਂ ਦੀ ਜੰਗ ਨੂੰ ਲੈ ਕੇ।
ਦੀਪਕ ਜੀ, ਇਹ ਦੱਸਿਓ ਪੰਜਾਬ ਦੇ ਵਿੱਚ ਜਿਹੜੀ ਨਸ਼ਾ ਮੁਕਤੀ ਯਾਤਰਾ ਇਸ ਕਰਕੇ ਕੀਤੀ ਜਾ ਰਹੀ ਹੈ ਤਾਂ ਕਿ ਨਸ਼ਿਆਂ ਨੂੰ ਘਟਾਇਆ ਜਾ ਸਕੇ, ਲੋਕਾਂ ਨੂੰ ਇਸ ਗੱਲ ਵਾਸਤੇ ਮੋਟੀਵੇਟ ਕੀਤਾ ਜਾ ਸਕੇ ਵੀ ਨਸ਼ਿਆਂ ਦੇ ਚੁੰਗਲ 'ਚੋਂ ਨਿਕਲਣ ਉਹ, ਪਰ ਇਹ ਨਸ਼ਾ ਮੁਕਤੀ ਯਾਤਰਾ ਕੀ ਹੁਣ ਪੋਸਟਰ ਚਿਪਕਾਓ ਇਵੈਂਟ ਬਣ ਕੇ ਰਹਿ ਗਈ ਆ?
ਆਪਾਂ ਕੱਲ੍ਹ ਡੀ ਜੀ ਪੀ ਸਾਹਿਬ ਦੇ ਹਵਾਲੇ ਨਾਲ ਗੱਲ ਕਰਕੇ ਹਟੇ ਹਾਂ ਕਿ ਡੀ ਜੀ ਪੀ ਸਾਹਿਬ ਨੇ ਕਿਹਾ ਸੀਗਾ ਕਿ 31 ਮਈ ਤੱਕ ਦਾ ਟਾਰਗੇਟ ਹੈ, 1 ਜੂਨ ਨੂੰ ਪੰਜਾਬ 'ਚੋਂ ਨਸ਼ਾ ਮੁੱਕ ਜੂਗਾ, ਰੰਗਲਾ ਪੰਜਾਬ ਬਣ ਜੂਗਾ। ਅੱਜ ਪੰਜਾਬ ਦੇ ਡੀ ਜੀ ਪੀ ਗੌਰਵ ਜਾਧਵ ਹੋਰਾਂ ਨੇ ਆਪਣੇ ਵੱਖੋ ਵੱਖ ਅਧਿਕਾਰੀਆਂ ਨਾਲ ਬੈਠ ਕੇ, ਉਹਨਾਂ 'ਚ ਐਸ ਐਸ ਪੀ ਵੀ ਸ਼ਾਮਿਲ ਕੀਤੇ, ਜ਼ਿਲ੍ਹਾ ਕਮਿਸ਼ਨਰ ਵੀ ਸ਼ਾਮਿਲ ਕੀਤੇ, ਪੁਲਿਸ ਕਮਿਸ਼ਨਰ ਵੀ ਸ਼ਾਮਿਲ ਹੋਏ, ਸਾਰੇ ਉਹਨਾਂ ਨਾਲ ਬੈਠ ਕੇ ਮੀਟਿੰਗ ਕੀਤੀ, ਅਤੇ ਮੀਟਿੰਗ 'ਚ ਕਿਹਾ ਕਿ ਜੀ ਤੁਸੀਂ 31 ਮਈ ਤੱਕ ਸਾਨੂੰ ਏਜੰਡਾ ਦਿਓ, ਮਤਲਬ ਯੂ ਟਰਨ ਸਮਝੀ ਅਸੀਂ
ਜੀ।
ਕੱਲ੍ਹ ਤੱਕ ਤਾਂ 31 ਮਈ ਤੱਕ ਮੁਕਾ ਰਹੇ ਸੀ ਤੁਸੀਂ ਪੰਜਾਬ 'ਚੋਂ ਨਸ਼ਾ, ਹੁਣ ਕਹਿ ਰਹੇ ਹੋ ਜੀ ਆਪਣਾ ਰੋਡ ਮੈਪ ਦਿਓ ਸਾਨੂੰ, ਜ਼ਿਲ੍ਹਾ ਪੱਧਰ 'ਤੇ ਤੁਸੀਂ ਕਿਵੇਂ ਨਸ਼ਾ ਮੁਕਾਉਣਾ ਉਹਦਾ ਰੋਡ ਮੈਪ ਦਿਓ। ਜੇ ਹੁਣ ਰੋਡ ਮੈਪ ਮੰਗ ਰਹੇ ਹੋ ਤਾਂ ਫਿਰ ਮੁੱਖ ਮੰਤਰੀ ਸਾਹਿਬ ਕਿਉਂ ਕਹਿੰਦੇ ਹੁੰਦੇ ਸੀ ਕਿ 3 ਸਾਲ ਪਹਿਲਾਂ ਗੱਲ ਕਰਦੇ ਹੁੰਦੇ ਸੀ ਚੋਣ ਪ੍ਰਚਾਰ ਕਰਦੇ ਹਾਂ ਕਿ ਰੋਡ ਮੈਪ ਤਾਂ ਬਣਾਇਆ ਪਿਆ ਸਾਡਾ
ਜੀ,
ਤੇ ਉਹ ਤਾਂ ਹੁਣ ਵੀ ਕਹਿੰਦੇ ਰਹੇ ਜਦੋਂ ਨਸ਼ਾ ਮੁਕਤੀ ਮੁਹਿੰਮ ਸ਼ੁਰੂ ਕੀਤੀ ਆ ਉਹਨਾਂ ਨੇ, ਹੈ ਉਹ ਕਹਿ ਰਹੇ ਸੀਗੇ ਲਓ ਜੀ 3 ਸਾਲ ਅਸੀਂ ਝੱਕ ਥੋੜਾ ਮਾਰਿਆ, ਐਨ ਕੱਲੇ ਕੱਲੇ ਪੁਆਇੰਟ ਤੇ ਗੱਲ ਕੀਤੀ, ਸਾਡਾ ਰੋਡ ਮੈਪ ਤਿਆਰ, ਤੇ ਜੋ ਸਾਰਾ ਕੁਝ ਤਿਆਰ ਆ ਫਿਰ ਹੁਣ ਜ਼ਿਲ੍ਹਾ ਪੱਧਰ ਤੇ ਤਿਆਰ ਕੀ ਕਰ ਰਹੇ
ਜੀ,
ਤੇ ਜੇ ਜ਼ਿਲ੍ਹਾ ਪੱਧਰ ਵਾਲਿਆਂ ਨੇ ਬਣਾਉਣਾ ਫਿਰ ਸਰਕਾਰਾਂ ਕੀ ਕਰਦੀਆਂ ਨੇ? ਸੋ ਇਹ ਆਪਣੇ ਆਪ 'ਚ ਕਾਫੀ ਝੋਲ ਮੋਲ ਆ। ਦੂਸਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਨਸ਼ਾ ਮੁਕਤੀ ਯਾਤਰਾ ਦੇ ਨਾਂ 'ਤੇ ਬੈਠਕਾਂ ਹੋਣਗੀਆਂ, ਪਿੰਡ ਪੱਧਰ 'ਤੇ ਵਾਰਡ ਪੱਧਰ 'ਤੇ ਸਮਾਗਮ ਕੀਤੇ ਜਾਣਗੇ, ਔਰ ਇਹ ਪਿੰਡ ਪੱਧਰ ਔਰ ਵਾਰਡ ਪੱਧਰ 'ਤੇ ਹੋਣ ਵਾਲੇ ਸਮਾਗਮ ਉਹ ਪੋਸਟਰ ਕਲਚਰ ਦਾ ਹੀ ਮੈਂ ਹਿੱਸਾ ਨੇ ਜੀ। 12 ਤੋਂ 15 ਕਰੋੜ ਖਰਚਣਾ, ਇਹ ਸਿੱਖਿਆ ਕ੍ਰਾਂਤੀ ਵਰਗੀ ਮੁਹਿੰਮ ਹੈ। ਇਹ ਨਾ ਹੋਵੇ ਬਾਅਦ 'ਚੋਂ ਪਖਾਨੇ ਵਾਲਾ ਕੋਈ ਇੱਧਰੋਂ ਮਸਲਾ ਨਿਕਲਿਆ ਵੀ ਇੱਥੇ ਕੋਈ ਉਲਟਾ ਪੈ ਜਾਵੇ, ਪਰ ਫਿਰ ਵੀ ਜਿਹੜੇ ਪਿੰਡਾਂ 'ਚ ਹਜ਼ਾਰ ਹਜ਼ਾਰ ਪੋਰਟਰ ਲਾਉਣੇ ਆ, ਦੋ ਦੋ ਹੈ ਵੱਡੀਆਂ ਫਲੈਕਸਾਂ ਲਾਉਣੀਆਂ, ਚਾਰ ਚਾਰ ਕੰਧਾਂ ਦੇ ਉੱਤੇ ਬਣਾਉਣੀਆਂ ਨੇ ਪੇਂਟਿੰਗਸ, ਇਹ ਉਸੇ ਪ੍ਰਕਿਰਿਆ ਦੇ ਪ੍ਰਗਟਾਵੇ ਦਾ ਚਿੰਨ੍ਹ ਹੈ ਕਿ ਕਿੱਥੇ ਖਰਚੇ ਨੇ 12 ਕਰੋੜ। ਇਸ ਲਈ 2 ਤਰੀਕ ਤੋਂ ਲੈ ਕੇ 4 ਮਈ ਤੱਕ ਪੂਰਾ ਪੰਜਾਬ ਕਵਰ ਕਰਨਾ। ਉਹ ਜਿਵੇਂ ਇੱਕੋ ਦਿਨ ਕਹਿੰਦੇ ਨਾ ਸਕੂਲ ਦੇ ਵਿੱਚ ਪੇਰੈਂਟਸ ਮੀਟਿੰਗਾਂ ਕਰ ਲਓ ਜੀ, ਅੱਜੇ ਸਾਰੇ ਪੰਜਾਬ 'ਚ ਹੋਲਸੇਲ 'ਚ ਤੇ ਸਾਰੇ ਇਹਨਾਂ ਦੇ ਵਰਕਰ ਲੀਡਰ ਜਾਂਦੇ ਨੇ ਉਹਨਾਂ ਮੀਟਿੰਗਾਂ ਸਰਕਾਰੀ ਸਕੂਲਾਂ 'ਚ, ਉਸੇ ਤਰ੍ਹਾਂ ਪੰਜਾਬ ਸਰਕਾਰ ਹੁਣ 3 ਦਿਨ 2 ਤਰੀਕ ਨੂੰ, 3 ਤਰੀਕ ਨੂੰ, 4 ਤਰੀਕ ਨੂੰ 3 ਦਿਨ ਪੰਜਾਬ 'ਚ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰਨ ਜਾ ਰਹੀ ਆ। ਉਰੇ ਦੇਖ ਲਿਓ ਪੰਜਾਬ ਦੇ ਪਿੰਡਾਂ ਸ਼ਹਿਰਾਂ ਕਸਬਿਆਂ ਵਾਰਡਾਂ 'ਚ ਪੋਸਟਰ ਚਿਪਕਾਊ ਯਾਤਰਾ ਹੀ ਸਾਬਤ ਹੋ ਗਈ। ਉਹ ਤੋਂ ਬਾਅਦ ਜਦੋਂ ਪੰਚਾਇਤਾਂ ਨੂੰ ਬਿੱਲ ਆਏ ਨਾ ਡੀਸੀ ਸਾਹਿਬ ਤੋਂ, ਫਿਰ ਪਤਾ ਲੱਗੂਗਾ ਕਿੰਨੇ ਕਿੰਨੇ 'ਚ ਪਈ ਇਹ ਨਸ਼ਾ ਮੁਕਤੀ ਯਾਤਰਾ
ਜੀ। ਅਤੇ ਜਦੋਂ ਬਿੱਲ ਆਏ ਉਹਦਾ ਵੇਰਵਾ ਵੀ ਮੈਨੂੰ ਪਤਾ ਵੀ ਤੁਸੀਂ ਸਾਂਝਾ ਕਰ ਲੈਣਾ, ਸੋ ਅਸੀਂ ਉਡੀਕ ਕਰਾਂਗੇ ਹੋਪਫੁਲੀ ਕਿ ਬਿੱਲ ਇਹੋ ਜਿਹੇ ਨਾ ਹੋਣ ਜਿਹਨਾਂ ਨੂੰ ਡਿਸਕਸ ਕਰਨਾ ਪਏ, ਪਰ ਜੇ ਡਿਸਕਸ ਕਰਨ ਦੀ ਨੌਬਤ ਆਈ ਤਾਂ ਤੁਹਾਡੇ ਤੋਂ ਜ਼ਰੂਰ ਜਾਣਾਂਗੇ ਉਹ।
ਨਹੀਂ ਮੈਂ ਕਹਿੰਦਾ ਕਿ ਬਿੱਲ ਦੀ ਬਜਾਏ ਸਰਟੀਫਿਕੇਟ ਦਈਏ ਅਸੀਂ ਬੈਠ ਕੇ ਕਿ ਬਿਲਕੁਲ ਜੀ ਪੰਜਾਬ 'ਚੋਂ ਨਸ਼ਾ ਮੁੱਕ ਗਿਆ, ਪੰਜਾਬ ਨੂੰ ਨਸ਼ਾ ਮੁਕਤ ਕਰਤਾ, ਅਸੀਂ ਮਾਣ ਸਰਕਾਰ ਨੂੰ ਉਸ ਦਿਨ ਵਧਾਈ ਦਈਏ, ਮੈਂ ਤਾਂ ਇਹ ਚਾਹੁੰਦਾ।
ਜੀ ਜੀ ਬਿਲਕੁਲ ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ।